You're with SBS Radio.
ਦੋਸਤੋ, ਆਸਟ੍ਰੇਲੀਆ ਦੇ ਵੱਖੋ ਵੱਖਰੇ ਸ਼ਹਿਰਾਂ 'ਚ ਕੱਲ੍ਹ ਆਸਟ੍ਰੇਲੀਆ ਡੇ ਦੀ ਧੂਮਧਾਮ ਸੀ। ਜਿੱਥੇ ਇਹ ਦਿਨ ਚਾਅ ਨਾਲ ਮਨਾਇਆ ਜਾਂਦਾ, ਉੱਥੇ ਸਾਰੇ ਆਸਟ੍ਰੇਲੀਆ 'ਚ ਵੱਖੋ ਵੱਖਰੇ ਸ਼ਹਿਰਾਂ 'ਚ ਇਨਵੇਜਨ ਡੇ, ਚੇਂਜ ਦਾ ਡੇਟ, ਇਹੋ ਜਿਹੀਆਂ ਰੈਲੀਆਂ ਵੀ ਹੋਈਆਂ ਨੇ। ਰੈਲੀਆਂ 'ਚ ਸ਼ਾਮਲ ਲੋਕ 26 ਜਨਵਰੀ ਨੂੰ ਆਸਟ੍ਰੇਲੀਆ ਡੇ ਮਨਾਉਣ ਦੇ ਹੱਕ ਵਿੱਚ ਨਹੀਂ। ਬ੍ਰਿਸਬਨ ਦੇ ਵਸਨੀਕ ਨਵਦੀਪ ਸਿੰਘ ਵੀ ਵੈਸੇ ਇਸ ਗੱਲ ਦੇ ਧਾਰਨੀ ਨੇ ਕਿ ਤਰੀਕ ਬਦਲਣੀ ਚਾਹੀਦੀ ਹੈ। ਉਹਨਾਂ ਦਾ ਮੰਨਣਾ ਕਿ 26 ਜਨਵਰੀ ਨੂੰ ਮਨਾਏ ਜਾਂਦੇ ਉਤਸ਼ਾਹ ਵਾਲੇ ਸਮਾਗਮ ਆਦਿਵਾਸੀ ਭਾਈਚਾਰੇ ਜਾਂ ਮੂਲ ਨਿਵਾਸੀਆਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ, ਕਿਉਂਕਿ ਇਹ ਉਹੀ ਦਿਨ ਆ ਜਦੋਂ ਬਸਤੀਵਾਦੀ ਬ੍ਰਿਟਿਸ਼ ਲੋਕਾਂ ਨੇ ਪਹਿਲੀ ਵਾਰ ਆਸਟ੍ਰੇਲੀਆ ਦੀ ਧਰਤੀ 'ਤੇ ਪੈਰ ਪਾਇਆ ਸੀ। ਕੁਝ ਸਾਲਾਂ ਤੋਂ ਨਿਰੰਤਰ ਉਹ ਇਹਨਾਂ ਰੈਲੀਆਂ 'ਚ ਸ਼ਾਮਲ ਹੋ ਰਹੇ ਨੇ, ਵਿਰੋਧ ਦਰਜ ਕਰਵਾਉਂਦੇ ਰਹੇ ਨੇ ਕਿ ਇਸ ਦਿਨ ਦੀ ਧੂਮਧਾਮ ਬੰਦ ਹੋਣੀ ਚਾਹੀਦੀ ਹੈ, ਸਗੋਂ ਆਸਟ੍ਰੇਲੀਆ ਦੇ ਇਤਿਹਾਸ 'ਚ ਇਹਨੂੰ ਇੱਕ ਕਾਲੇ ਦਿਨ ਵਜੋਂ ਮਨਾਇਆ ਜਾਣਾ ਚਾਹੀਦਾ। ਇਹੀ ਕਾਰਨ ਸੀ ਕਿ ਪਿਛਲੇ ਸਾਲ ਵੀ ਅਸੀਂ ਉਹਨਾਂ ਨਾਲ ਇੱਕ ਇੰਟਰਵਿਊ ਰਿਕਾਰਡ ਕੀਤੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਆਪਣੇ ਇਹਨਾਂ ਵਿਚਾਰਾਂ ਕਰਕੇ ਕੁਝ ਲੋਕਾਂ ਵੱਲੋਂ ਨਸਲੀ ਟਿੱਪਣੀਆਂ ਅਤੇ ਗਾਲੀ ਗਲੋਚ ਦਾ ਨਿਸ਼ਾਨਾ ਵੀ ਬਣਾਇਆ ਗਿਆ ਸੀ। ਅਤੇ ਅੱਜ ਵੀ ਅਸੀਂ ਨਵਦੀਪ ਹੁਣਾਂ ਨਾਲ ਇਸੇ ਸਿਲਸਿਲੇ 'ਚ ਗੱਲ ਕਰਨੀ ਆ ਕਿ ਉਹਨਾਂ ਲਈ ਇਹ ਦਿਨ ਕਿਉਂ ਅਹਿਮ ਆ ਅਤੇ ਕਿਉਂ ਉਹ ਹਰ ਸਾਲ ਇਹਨਾਂ ਰੈਲੀਆਂ 'ਚ ਸ਼ਾਮਲ ਹੁੰਦੇ ਨੇ, ਆਪਣਾ ਵਿਰੋਧ ਦਰਜ ਕਰਵਾਉਂਦੇ ਨੇ। ਹਾਂਜੀ ਨਵਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ ਸਰੋਤਿਓ
ਜੀ। ਦੱਸੋ ਸਾਨੂੰ 26 ਜਨਵਰੀ ਦਾ ਦਿਨ ਤੁਹਾਡੇ ਲਈ ਕਿਉਂ ਅਹਿਮ ਹੈ ਅਤੇ ਇਹ ਦਿਨ ਕੱਲ੍ਹ ਤੁਸੀਂ ਕਿਵੇਂ ਬਿਤਾਇਆ?
ਕੱਲ੍ਹ ਜਿਹੜਾ 26 ਜਨਵਰੀ ਦਾ ਦਿਨ ਆ, ਇਹ ਸਾਰੇ ਬੰਦੇ ਜਿਹੜੇ ਇਸ ਮੁਲਕ 'ਚ ਰਹਿੰਦੇ ਨੇ, ਸਾਰੇ ਸਾਰੇ ਲੋਕ ਆਸਟ੍ਰੇਲੀਆ ਨੂੰ ਆਪਣੇ ਮੁਲਕ ਵਜੋਂ ਪਿਆਰ ਕਰਦੇ ਨੇ, ਪਹਿਲੀ ਗੱਲ, ਸਭ ਤੋਂ ਪਹਿਲੀ ਗੱਲ। ਦੂਸਰਾ, ਜਦੋਂ ਆਪਾਂ ਇਤਿਹਾਸ ਦੇਖਦੇ ਹਾਂ ਤੇ ਸਮਝਦੇ ਹਾਂ ਕਿ ਇਸ ਦਿਨ ਕੀ ਹੋਇਆ ਸੀ, ਤੇ ਉਸ ਦਿਨ ਜਿਹੜੇ ਲੋਕ ਇੱਥੋਂ ਦੇ ਮੂਲ ਵਸਨੀਕ ਸੀ ਉਹਨਾਂ ਦੇ ਹੱਥੋਂ ਇਹ ਧਰਤੀ ਖੁਸਣੀ ਸ਼ੁਰੂ ਹੋਈ ਸੀ। ਖੁਸਣ ਦੇ ਨਾਲ ਨਾਲ ਉਸੇ ਦਿਨ ਇੱਥੇ ਜਿਹੜੀ ਕੋਈ ਇਹ ਚੇਂਜ ਓਵਰ ਸੀ, ਕੋਈ ਸ਼ਾਂਤਮਈ ਨਹੀਂ ਸੀ ਉਹ, ਉਸ ਵੇਲੇ ਬੰਦੇ ਜਾਨਾਂ ਵੀ ਗਈਆਂ ਉਹਨਾਂ ਦੀਆਂ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਇਕੱਠਿਆਂ ਰੱਖਦੇ ਹਾਂ ਤੇ ਉਸ ਤੋਂ ਬਾਅਦ 'ਚ ਆਪਾਂ ਇਸੇ ਦਿਨ ਨੂੰ ਆਸਟ੍ਰੇਲੀਆ ਡੇ ਵਜੋਂ ਮਨਾਉਂਦੇ ਹਾਂ, ਤਾਂ ਜਿਹੜਾ ਉਹ ਭਾਈਚਾਰੇ ਦੀਆਂ ਯਾਦਾਂ ਜਿਹੜੀਆਂ ਇਸ ਦਿਨ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਕੌੜੀ ਯਾਦ ਬਣ ਜਾਂਦੀ ਹੈ। ਇੱਕ ਤਰ੍ਹਾਂ ਕਿ ਉਹਨਾਂ ਦੇ ਇੱਥੇ ਧਾੜਵੀ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ 'ਚ ਉਸੇ ਦਿਨ ਨੂੰ ਮਨਾਇਆ ਜਾਣਾ, ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਜ਼ਖਮਾਂ ਨੂੰ ਖੁਰਚਿਆ ਜਾ ਰਿਹਾ, ਤੇ ਉਹ ਇਹ ਚਾਹੁੰਦੇ ਆ ਕਿ ਸਾਡੀ ਰੈਕੋਗਨੇਸ਼ਨ ਹੋਰ ਤਰੀਕੇ ਨਾਲ ਹੋਵੇ ਤੇ ਇਸ ਦਿਨ ਨੂੰ ਕਿਸੇ ਹੋਰ ਦਿਨ ਮਨਾਇਆ ਜਾਵੇ, ਤਾਂ ਕਿ ਜਿਹੜਾ ਇੱਕ ਰਾਸ਼ਟਰੀ ਐਟੀਚਿਊਡ, ਜਿਹਨੂੰ ਕਹਿੰਦੇ ਰਾਸ਼ਟਰੀ ਜਿਹੜਾ ਨਜ਼ਰੀਆ ਇਸ ਗੱਲ ਬਾਰੇ, ਉਹ ਬਦਲੇ ਆਸਟ੍ਰੇਲੀਆ ਬਾਰੇ, ਤਾਂ ਕਿ ਉਹਨਾਂ ਦੀ ਮਾਨਤਾ ਹੋਰ ਕਿਸਮ ਨਾਲ ਹੋਵੇ, ਹੋਰ ਸਤਿਕਾਰ ਨਾਲ ਹੋਵੇ, ਬਜਾਏ ਇਸ ਗੱਲ ਦੇ ਕਿ ਆਪਾਂ ਉਸ ਹਮਲੇ ਦੇ ਦਿਨ ਨੂੰ ਯਾਦ ਕਰਦੇ ਹਾਂ ਕਿ ਜਿਹੜੇ ਦਿਨ ਇੱਥੇ ਉਤਾਰਾ ਹੋਇਆ ਸੀ ਬ੍ਰਿਟਿਸ਼ ਫੌਜਾਂ ਦਾ ਤੇ ਉਹਨਾਂ ਨੇ ਆ ਕੇ ਪਹਿਲੇ ਦਿਨ ਹੀ ਗੋਲੀਆਂ ਚੱਲੀਆਂ ਤੇ ਜਾਨਾਂ ਗਈਆਂ, ਉਹ ਇਸੇ ਦਿਨ ਦਾ ਬਦਲਾਅ ਚਾਹੁੰਦੇ ਨੇ ਬੰਦੇ।
ਤੇ ਥੋੜ੍ਹਾ ਜਿਹਾ ਸਾਨੂੰ ਇਹ ਵੀ ਦੱਸੋ ਕਿ ਕੱਲ੍ਹ ਦਾ ਦਿਨ ਤੁਸੀਂ ਕਿਵੇਂ ਮਨਾਇਆ? ਬ੍ਰਿਸਬਨ 'ਚ ਕੀ ਇਸ ਸਿਲਸਿਲੇ 'ਚ ਕੋਈ ਇਨਵੇਜਨ ਡੇ ਜਾਂ ਚੇਂਜ ਦਾ ਡੇਟ ਨਾਲ ਸੰਬੰਧਿਤ ਕੋਈ ਰੈਲੀ ਹੋਈ ਆ, ਕੋਈ ਲੋਕ ਇਕੱਠੇ ਹੋਏ ਨੇ?
ਹਾਂਜੀ, ਐਬਰੀਜਨਲ ਭਾਈਚਾਰੇ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਉਹ ਜਿਹੜੇ ਹੈਗੇ ਆ, ਉਹਨੇ ਰਜਿਸਟੈਂਸ ਦੇ ਬੰਦੇ ਹੈਗੇ ਆ, ਇਸ ਮੂਵਮੈਂਟ ਨੂੰ ਰਜਿਸਟ ਕਰ ਰਹੇ ਨੇ ਜਿਹੜੇ, ਉਹਨਾਂ ਨੇ ਇੱਕ ਸੱਦਾ ਦਿੱਤਾ ਸੀ ਕਿ ਉਹਨਾਂ ਨੇ ਸ਼ਾਂਤਮਈ ਮੁਜ਼ਾਹਰਾ ਕਰਨਾ, ਤੇ ਉੱਥੇ ਬਹੁਤ ਸਾਰੇ ਵੱਖੋ ਵੱਖ ਏਰੀਆ 'ਚੋਂ ਲੋਕ, 5 ਤੋਂ 10 ਹਜ਼ਾਰ ਦੇ ਕਰੀਬ ਗਿਣਤੀ ਸੀ, ਤੇ ਗਏ ਉੱਥੇ, ਉਹਨਾਂ ਨੇ ਸ਼ਾਂਤਮਈ ਮਾਰਚ ਕੀਤਾ। ਉਹਨਾਂ ਦੇ ਬਜ਼ੁਰਗਾਂ ਨੇ ਜਿਹੜੇ ਐਬਰੀਜਨਲ ਪੁਰਾਣੇ ਸੀ, ਉਹਨਾਂ ਨੇ ਆਪਣੇ ਦੁੱਖ ਦੱਸੇ ਕਿ ਕਿਵੇਂ ਕਿਵੇਂ ਉਹਨਾਂ ਨੂੰ ਚੱਕ ਕੇ ਆਪਣੇ ਵਿਰਸੇ ਨਾਲੋਂ, ਆਪਣੀ ਬੋਲੀ ਨਾਲੋਂ ਤੋੜ ਕੇ ਅੱਡ ਅੱਡ ਥਾਵਾਂ 'ਤੇ ਰੱਖਿਆ ਗਿਆ, ਅਤੇ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੂੰ ਅੱਜ ਤੱਕ ਉਹ ਜਿਹੜਾ ਉਹਨਾਂ ਦਾ ਟੁੱਟਿਆ ਹੋਇਆ ਸੱਭਿਆਚਾਰ ਆ ਉਹਦਾ ਖਮਿਆਜ਼ਾ ਅੱਜ ਤੱਕ ਭੁਗਤਣਾ ਪੈ ਰਿਹਾ, ਅਤੇ ਉਸ ਤੋਂ ਉੱਪਰੋਂ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਅੱਜ ਦੇ ਦਿਨ ਨੂੰ ਤੁਸੀਂ ਮਨਾਓ, ਅਤੇ ਉਹ ਉਹਨਾਂ ਦੇ ਗੱਲ ਗਲੇ ਥਰੋਂ ਉਤਰਦੀ ਨਹੀਂ ਹੈ, ਅਤੇ ਇਸੇ ਗੱਲ ਦੇ ਰੋਸ 'ਚ ਉਹ ਬੰਦੇ ਨੇ, ਉਹਨਾਂ ਨੇ ਉੱਥੇ ਸਪੀਚਾਂ ਦਿੱਤੀਆਂ, ਅਤੇ ਉਹਨਾਂ ਨੇ ਕਿਹਾ ਵੀ ਇਹ ਦਿਨ ਬਦਲਣਾ ਚਾਹੀਦਾ, ਇੱਕ ਰਾਸ਼ਟਰੀ ਸੁਭਾਅ ਬਦਲਣਾ ਚਾਹੀਦਾ, ਐਟੀਚਿਊਡ ਬਦਲਣਾ ਚਾਹੀਦਾ, ਅਤੇ ਹੋਰ ਜ਼ਿਆਦਾ ਕੰਮ ਹੋਣੇ ਚਾਹੀਦੇ ਆ ਜਿਹਦੇ ਨਾਲ ਕਿ ਉਹਨਾਂ ਦੀ ਸਮਾਜਿਕ ਹਾਲਤ, ਉਹਨਾਂ ਦੇ ਪੜ੍ਹਾਈ ਲਿਖਾਈ ਦੀ ਹਾਲਤ, ਉਹਨਾਂ ਦੇ ਰਹਿਣ ਸਹਿਣ ਦਾ ਪੱਧਰ ਫਰਕ ਪੈ ਸਕੇ।
ਜੀ, ਢੋਲ ਨਾ ਹੋਵੇ ਤਾਂ ਛਾਤੀ ਘੁੱਟਣੀ ਪੈਂਦੀ ਆ, ਇੱਕ ਕਹਾਵਤ ਹੈ, ਪਰ ਨਾਲ ਨਾਲ ਮੈਂ ਇੱਥੇ ਇਹ ਵੀ ਦੇਖਦਾ ਕਿ ਇੱਕ ਵਾਰ ਮੌਕੇ ਦੀ ਹਕੂਮਤ, ਮੌਕੇ ਦੇ ਪ੍ਰਧਾਨ ਮੰਤਰੀ ਕੈਵਨ ਰੱਡ ਨੇ ਲੋਕਾਂ ਤੋਂ ਇਸ ਸਿਲਸਿਲੇ 'ਚ ਮਾਫ਼ੀ ਵੀ ਮੰਗੀ ਸੀ, ਸਟੋਲਨ ਜਨਰੇਸ਼ਨਸ ਤੋਂ ਮਾਫ਼ੀ ਮੰਗੀ ਸੀ। ਕੀ ਉਹ ਮਾਫ਼ੀ ਨਾ ਕਾਫ਼ੀ ਹੈ?
ਮਾਫ਼ੀ ਮੰਗੀ ਸੀ, ਉਸ ਮਾਫ਼ੀ ਨੂੰ ਬੜੀ ਨਰਮਾਈ ਨਾਲ ਯਾਦ ਕਰਦੇ ਨੇ, ਪਰ ਜਿਹੜੇ ਸਾਲ 'ਚ ਮਾਫ਼ੀ ਮੰਗੀ ਗਈ ਸੀ ਉਸੇ ਸਾਲ 'ਚ ਹੀ ਕਰੀਬ 12,000 ਦੇ ਕਰੀਬ ਬੱਚੇ ਵੀ ਪਰਿਵਾਰਾਂ ਨਾਲ ਵੱਖ ਕੀਤੇ ਗਏ ਸੀ ਐਬਰੀਜਨਲਾਂ ਦੇ, ਜੋ ਅੱਜ ਤੱਕ ਚੱਲ ਰਿਹਾ ਉਹਨਾਂ ਦਾ ਕਿ ਉਹਨਾਂ ਨੂੰ ਜਿਸ ਕਿਸਮ ਦੀ ਸਪੋਰਟ ਦੀ ਲੋੜ ਆ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਮਿਲ ਰਿਹਾ ਉਹਨਾਂ ਦੇ ਅਕੋਰਡਿੰਗਲੀ ਨਹੀਂ, ਉਹਨਾਂ ਨੂੰ ਮੇਨ ਸਟ੍ਰੀਮ 'ਤੇ ਲੈ ਕੇ ਆਉਣ ਲਈ ਨਹੀਂ ਮਿਲ ਰਿਹਾ, ਉਹਨਾਂ ਨੂੰ ਜਿਹੜੀਆਂ ਚੱਲ ਰਿਹਾ ਕਿ ਜੇ ਕੋਈ ਟੱਬਰ 'ਚ ਪ੍ਰੋਬਲਮ ਆ ਉਹਨਾਂ ਦੇ ਬੱਚੇ ਸਾਈਡ 'ਤੇ ਲੈ ਜਾਓ। ਜਿਹੜੀ ਇਸ ਕਿਸਮ ਦੀ ਹਾਲਤ ਹੁੰਦੀ ਆ ਉਹਦੇ 'ਚੋਂ ਸਮਾਜ ਨੂੰ ਉਭਾਰਨ ਵਾਸਤੇ ਉਹਨਾਂ ਨੂੰ ਵੱਖਰੇ ਖਾਸ ਕੇਅਰ ਦੀ ਲੋੜ ਪੈਂਦੀ ਹੈ, ਖਾਸ ਮੈਂਟਰਿੰਗ ਦੀ ਲੋੜ ਪੈਂਦੀ ਹੈ। ਉਹਨਾਂ ਦੇ ਭਾਈਚਾਰੇ ਦੀ ਜਿਹੜੀ ਆਮ ਦੀ ਆਪਣੀ ਨੌਲੇਜ ਆ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੇ ਬੱਚਿਆਂ ਤੱਕ ਪਸਾਰ ਕਰਾਉਣਾ ਅਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ ਜੋੜਨਾ, ਉਹਨਾਂ ਦੀ ਸਿਹਤ ਦਾ ਪੱਧਰ ਉੱਚਾ ਚੱਕਣਾ, ਉਹਨਾਂ ਦੀ ਲਿਵਿੰਗ ਦਾ ਪੱਧਰ ਉੱਚਾ ਚੱਕਣਾ, ਇਹੋ ਜਿਹੇ ਬਹੁਤ ਸਾਰੇ ਜਿਹੜੇ ਅਣਸੁਲਝੇ ਸਵਾਲ ਨੇ ਅੱਜ ਤੱਕ ਭਾਈਚਾਰੇ ਦੇ ਵਿੱਚ ਤੁਰੇ ਫਿਰਦੇ ਨੇ। ਮਾਫ਼ੀ ਤਾਂ ਅੱਜ ਆਪਾਂ ਜੇ ਇਕੱਲੀ ਡੇਟ ਵੀ ਚੇਂਜ ਕਰ ਲੈਂਦੇ ਹਾਂ, ਅੱਜ ਮੰਨ ਲਓ ਆਪਾਂ 26 ਥਾਂ 'ਤੇ ਕੋਈ ਹੋਰ ਦਿਨ ਮਨਾਉਣ ਲੱਗ ਜਾਂਦੇ ਹਾਂ, ਇਕੱਲਾ ਉਹ ਕਾਫੀ ਨਹੀਂ, ਉਹਨਾਂ ਦੀਆਂ ਹੋਰ ਵੀ ਮੰਗਾਂ ਨੇ ਕਿ ਸਾਨੂੰ ਬਣਦਾ ਰੁਤਬਾ ਸਮਾਜ 'ਚ ਦਿੱਤਾ ਜਾਵੇ, ਸਾਡੇ ਭਾਈਚਾਰੇ ਦੀ ਰਹਿਣ ਸਹਿਣ ਉੱਚਾ ਚੱਕਣ ਵਾਸਤੇ ਇਹਨਾਂ ਨੂੰ ਖਾਸ ਮਦਦ ਦੀ ਲੋੜ ਆ ਉਹ ਦਿੱਤੀ ਜਾਵੇ। ਪਲੱਸ ਉਹ ਕੰਸਟੀਟਿਊਸ਼ਨਲ ਰੁਤਬਾ ਚਾਹੁੰਦੇ ਨੇ, ਇੱਕ ਸੰਵਿਧਾਨਕ ਹੱਕ ਚਾਹੁੰਦੇ ਨੇ, ਕਿਉਂਕਿ ਦੁਨੀਆ 'ਚ ਜਿੱਥੇ ਕਿਤੇ ਵੀ ਉਸ ਵੇਲੇ ਦੇ ਬ੍ਰਿਟਿਸ਼ ਰਾਜ ਨੇ ਪਸਾਰਾ ਕੀਤਾ, ਹਰ ਜਗ੍ਹਾ ਜਾ ਕੇ ਕਬਜ਼ਾ ਕਰਨ ਤੋਂ ਬਾਅਦ 'ਚ ਇੱਕ ਸੰਧੀ ਹੋਈ ਐਬਰੀਜਨਲ ਲੋਕਾਂ ਨਾਲ, ਅੱਜ ਤੱਕ ਕੋਈ ਵੀ ਸੰਧੀ ਨਹੀਂ ਹੋਈ। ਉਹ ਇੱਕ ਤਰੀਕੇ ਨਾਲ ਜੇ ਆਪਾਂ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਦੇਖੀਏ ਤਾਂ ਇੱਕ ਕਬਜ਼ਾ ਹੀ ਬਣਦਾ ਅਤੇ ਇੱਕ ਨਜਾਇਜ਼ ਕਬਜ਼ਾ ਬਣਦਾ, ਜਿਹੜਾ ਕਿ ਇਹ ਅੱਜ ਤੱਕ ਉਹਨਾਂ ਨੂੰ ਇਹ ਗੱਲ ਰੜਕਦੀ ਹੈ ਕਿ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਸਾਨੂੰ ਬੰਦੇ ਨਹੀਂ ਸਮਝਿਆ ਕਿਸੇ ਨੇ ਅੱਜ ਤੱਕ, ਜਿਹੜਾ ਕਿ ਇਤਿਹਾਸਕ ਤੌਰ 'ਤੇ ਸੱਚ ਵੀ ਹੈ ਕਿ 1967 ਤੱਕ ਉਸ ਤੋਂ ਪਹਿਲਾਂ ਤੱਕ ਉਹਨਾਂ ਨੂੰ ਫਲੋਰਾ ਐਂਡ ਫੋਨਾ ਐਕਟ 'ਚ ਰੱਖਿਆ ਜਾਂਦਾ ਸੀ, ਉਸ ਤੋਂ ਬਾਅਦ 'ਚ ਉਹਨਾਂ ਨੂੰ ਬੰਦੇ, ਫਿਰ ਉਹਨਾਂ ਦੀ ਕੰਸਟੀਟਿਊਸ਼ਨਲ ਰੈਕਗਨੇਸ਼ਨ ਆਈ, ਲੈਂਡ ਰਾਈਟਸ ਆਏ, ਹੋਰ ਸਾਰੀਆਂ ਗੱਲਾਂ। ਲਗਾਤਾਰ ਉਹ ਬੰਦੇ ਚਾਹੁੰਦੇ ਕਿ ਸਾਨੂੰ ਬਰਾਬਰ ਲੈ ਕੇ ਆਓ ਤਾਂ ਕਿ ਸਾਡਾ ਰੁਤਬਾ ਬਹਾਲ ਹੋਵੇ, ਸਾਡਾ ਮੁਲਕ ਹੈ ਇਹ।
ਪਰ ਹੁਣ ਜੇ ਆਪਾਂ ਗੱਲ ਕਰੀਏ ਪਿਛਲੇ  10 ਸਾਲਾਂ 'ਚ ਕੀ ਤਬਦੀਲੀ ਆਈ ਆ ਸਦਨ 'ਚ ਵੀ, ਪਾਰਲੀਮੈਂਟ 'ਚ ਵੀ, ਹੁਣ ਤਾਂ ਉਹਨਾਂ ਦਾ ਮੇਰਾ ਖਿਆਲ ਨੁਮਾਇੰਦਾ ਚੁਣਿਆ ਜਾਂਦਾ ਅਤੇ ਕਾਰੀ ਅਹੁਦਿਆਂ 'ਤੇ ਵੀ ਕੁਛ ਲੋਕ ਮੂਲ ਵਾਸੀਆਂ 'ਚੋਂ ਬਿਰਾਜਮਾਨ ਨੇ, ਕੀ ਉਹਨਾਂ ਨੇ ਕਦੇ ਇਹ ਆਵਾਜ਼ ਇਹ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ?
ਉਹਨਾਂ ਵਿੱਚੋਂ ਕੁਛ ਬੰਦੇ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਹੜਾ ਅਸਲੀ ਸਮੱਸਿਆ ਹੁੰਦੀ ਹੈ ਕਿ ਕਈ ਵਾਰ ਕਈ ਰਾਜਨੀਤਿਕ ਪਾਰਟੀਆਂ ਇਸ ਤਰੀਕੇ ਨਾਲ ਬੰਦਿਆਂ ਨੂੰ ਲੈ ਕੇ ਆਉਂਦੀਆਂ ਨੇ ਜਿਹੜੇ ਕਿ ਰਾਜਨੀਤਿਕ ਪਾਰਟੀ ਦੀ ਆਵਾਜ਼ ਜ਼ਿਆਦਾ ਹੁੰਦੇ ਆ, ਭਾਈਚਾਰੇ ਦੀ ਆਵਾਜ਼ ਘੱਟ ਹੁੰਦੇ ਨੇ, ਕਿਉਂਕਿ ਉਹ ਇੱਕ ਇਹੋ ਜਿਹੇ ਸਿਸਟਮ 'ਚ ਫਿੱਟ ਹੋ ਗਏ ਹੁੰਦੇ ਆ ਜਿੱਥੇ ਕਿ ਉਹਨਾਂ ਦੀ ਅਸਲੀ ਜਿਹੜੀ ਆਵਾਜ਼ ਆ ਉਹ ਪਾਰਟੀ ਦੀਆਂ ਨੀਤੀਆਂ ਦੇ ਥੱਲੇ ਦੱਬ ਜਾਂਦੀ ਆ।
ਸੋ ਤਖਤਾਂ ਲਾਗੇ ਬੈਠੇ ਲੋਕ ਕਈ ਵਾਰ ਤਖਤ ਦੀ ਆਵਾਜ਼ ਹੁੰਦੇ ਨੇ।
ਬਿਲਕੁਲ ਬਿਲਕੁਲ, ਕਈ ਵਾਰੀ ਉਹਨਾਂ ਨੂੰ ਚੁਣਿਆ ਹੀ ਇਸ ਕਰਕੇ ਜਾਂਦਾ ਕਿ ਉਹ ਤਖਤ ਦੀ ਆਵਾਜ਼ ਨੇ ਅਤੇ ਉਹਨਾਂ ਨੂੰ ਇੱਕ ਮਖੌਟਾ ਬਣਾ ਕੇ ਵਰਤਿਆ ਜਾਂਦਾ। ਇੱਕ ਵੱਖਰਾ ਸਵਾਲ ਆ, ਉਸ ਤੋਂ ਬਿਨਾਂ ਜੇ ਆਪਾਂ ਸਿੱਧਾ ਸਿੱਧਾ ਸੌਖੇ ਜਿਹੜੇ ਮਈਅਰ ਨੇ ਉਹ ਦੇਖੀਏ ਕਿ ਐਬਰੀਜਨਲ ਭਾਈਚਾਰੇ 'ਚ ਕਿਸੇ ਵੀ ਬੱਚੇ ਦੇ 10ਵੀਂ ਪਾਸ ਕਰਨ ਦੇ ਚਾਂਸ ਘੱਟ ਨੇ, ਜੇਲ੍ਹ ਜਾਣ ਦੇ ਵੱਧ ਨੇ। ਉਹਨਾਂ ਦੀ ਲਾਈਫ ਐਕਸਪੈਕਟੈਂਸੀ ਆ ਜਿਹੜੀ ਜਿਉਂਦੇ ਰਹਿਣ ਦਾ ਪੱਧਰ ਆ ਉਹ ਨੋਰਮਲ ਆਸਟ੍ਰੇਲੀਆ ਨਾਲੋਂ ਕਰੀਬ 10 ਸਾਲ ਘੱਟ ਆ। ਉਹਨਾਂ 'ਚ ਬਿਮਾਰੀਆਂ ਜ਼ਿਆਦਾ ਹੁੰਦੀਆਂ। ਜੇਲ੍ਹਾਂ ਦੀ ਪਾਪੂਲੇਸ਼ਨ ਅੱਜ ਦੀ ਤਰੀਕ 'ਚ ਇੱਕੋ ਐਥਨੀਸਿਟੀ ਦੀ ਸਭ ਤੋਂ ਵੱਧ ਆ, ਉਹ ਐਬਰੀਜਨਲਾਂ ਦੀ ਆ। ਇਸ ਕਰਕੇ ਇਹ ਭਾਈਚਾਰਾ ਇੱਕ ਖਾਸ ਅਟੈਂਸ਼ਨ ਮੰਗਦਾ ਕਿ ਉਹਨਾਂ ਨੂੰ ਖਾਸ ਤਰੀਕੇ ਨਾਲ ਉਹਨਾਂ ਦੇ ਵਾਸਤੇ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹ ਬੰਦੇ ਆਪਣਾ ਜੀਵਨ ਪੱਧਰ ਲੋਕਾਂ ਦੇ ਬਰਾਬਰ ਲੈ ਕੇ ਆਉਣ, ਨਾ ਕਿ ਉਹਨਾਂ ਨੂੰ ਇੱਕ ਕਾਰਨਰ 'ਚ ਲਾ ਕੇ ਇਕੱਲੀਆਂ ਮਾਫੀਆਂ ਨਾਲ ਗੱਲ ਨਹੀਂ ਬਣਦੀ, ਹੋਰ ਬੜੇ ਕੁਛ ਕਰਨ ਦੀ ਲੋੜ ਹੈ ਇਹਦੇ ਵਾਸਤੇ।
ਤੁਸੀਂ ਨਵਦੀਪ ਪੰਜਾਬੀ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ, ਭਾਰਤੀ ਮੂਲ ਦੇ ਹੋ, ਕੀ ਕਾਰਨ ਰਹੇ ਕਿ ਤੁਹਾਨੂੰ ਮਹਿਸੂਸ ਹੋਇਆ ਕਿ ਤੁਹਾਨੂੰ ਇੱਥੋਂ ਦੇ ਮੂਲ ਵਾਸੀਆਂ ਦੀ, ਆਦਿਵਾਸੀ ਭਾਈਚਾਰੇ ਦੀ ਆਵਾਜ਼ ਬਣਨਾ ਚਾਹੀਦਾ? ਗੱਲ ਜੇ ਆਪਾਂ ਅੱਜ ਦੀ ਗੱਲ ਦੀ ਕਰੀਏ, ਅੱਜ ਇਸ ਪਲੇਟਫਾਰਮ 'ਤੇ ਅਸੀਂ ਤੁਹਾਨੂੰ ਸਮਾਂ ਦਿੱਤਾ,
ਜਿਹੜੇ ਉੱਥੇ ਕੋਈ ਵੀ ਗੱਲ ਕਰਦੇ ਨੇ ਉੱਥੇ ਸਿਰਫ ਅਤੇ ਸਿਰਫ ਮੂਲ ਨਿਵਾਸੀ ਗੱਲ ਕਰਦੇ ਨੇ। ਜੇ ਤੁਸੀਂ ਕਿਸੇ ਵੱਡੇ ਪ੍ਰੋਸੈਸ ਦਾ ਹਿੱਸਾ ਬਣਦੇ ਹੋ ਤਾਂ ਜਿਹੜਾ ਉਹਨਾਂ ਦਾ ਸੁਨੇਹਾ ਹੁੰਦਾ ਉਹ ਵੱਡੇ ਅਦਾਰੇ 'ਚ ਲੈ ਕੇ ਜਾਣਾ ਤੁਹਾਡਾ ਫਰਜ਼ ਬਣਦਾ ਕਿ ਲੋਕਾਂ ਨੂੰ ਦੱਸੀਏ ਕਿ ਕੀ ਗੱਲ ਆ। ਕਿਉਂਕਿ ਜਦੋਂ ਆਮ ਆਪਾਂ ਹਿੰਦੁਸਤਾਨ 'ਚੋਂ ਆਏ ਹਾਂ, ਜਦੋਂ ਤਾਂ 26 ਜਨਵਰੀ ਨਾਲ ਆਪਣਾ ਪਹਿਲਾਂ ਵੀ ਨਾਤਾ ਰਿਹਾ ਕਿ ਹਾਂਜੀ 26 ਜਨਵਰੀ ਛੋਟੇ ਹੁੰਦੇ ਤੋਂ ਮਨਾਈ ਜਾ ਰਹੀ ਹੈ ਇੰਡੀਆ 'ਚ, ਇੱਥੇ ਵੀ 26 ਜਨਵਰੀ ਆ, ਆਮ ਤੌਰ 'ਤੇ ਲੋਕਾਂ ਨੂੰ ਇੰਨੀ ਕੁ ਸਮਝ ਆਉਂਦੀ ਆ। ਪਰ ਜਿਹੜੀ ਇੱਥੋਂ ਦੀ 26 ਜਨਵਰੀ ਆ ਉਹ ਜੇ ਆਪਾਂ ਇਤਿਹਾਸ 'ਚ ਚੰਗੀ ਤਰ੍ਹਾਂ ਝਾਤ ਮਾਰੀਏ, ਜਦੋਂ ਅੰਗਰੇਜ਼ਾਂ 'ਤੇ ਬਸਤੀਵਾਦੀ ਕਬਜ਼ਾ ਹੋਣਾ, ਇੰਡੀਆ 'ਤੇ ਬਸਤੀਵਾਦੀ ਕਬਜ਼ਾ ਹੋਣਾ ਸ਼ੁਰੂ ਹੋਇਆ ਸੀ, ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ, ਪਲਾਸੀ ਦੀ ਲੜਾਈ ਸੀ 1758 ਦੇ ਕਰੀਬ ਕਰੀਬ, ਉਹ ਪਹਿਲੀ ਲੜਾਈ ਜਿੱਤ ਕੇ ਉਹਨਾਂ ਨੇ ਧਰਤੀ 'ਤੇ ਪਹਿਲਾਂ ਕਬਜ਼ਾ ਆਪਣਾ ਝੰਡਾ ਪਹਿਲਾਂ ਲਹਿਰਾਇਆ ਸੀ। ਇਹ ਕਰੀਬ ਕਰੀਬ ਉਸ ਕਿਸਮ ਦਾ ਇੱਕ ਵਾਕਿਆ ਜਿਹੜਾ ਕਿ ਇੱਥੇ ਮਨਾਇਆ ਜਾਂਦਾ। ਜੇ ਹੁਣ ਆਪਾਂ ਇੰਡੀਆ 'ਚ ਵੀ ਰਹਿੰਦੇ ਹਾਂ ਤਾਂ ਆਪਾਂ ਇੰਡੀਆ 'ਚ ਆਪਣਾ ਸੰਵਿਧਾਨ, ਆਪਣਾ ਨਿਜ਼ਾਮ ਲਾਗੂ ਕਰਨ ਦਾ ਦਿਨ ਮਨਾਉਂਦੇ ਕਿ ਜਿਹੜੇ ਦਿਨ ਸਾਡਾ ਆਪਣਾ ਸੰਵਿਧਾਨ ਬਣਿਆ ਸੀ ਉਹ 26 ਜਨਵਰੀ ਕਰਕੇ ਸਾਡਾ ਰਿਪਬਲਿਕ ਡੇ ਆ, ਸਾਡਾ ਗਣਤੰਤਰ ਬਣਿਆ ਸੀ ਕਿ ਸਾਡਾ ਆਪਣਾ ਤੰਤਰ ਉੱਥੇ ਲਾਗੂ ਹੋਇਆ ਸੀ ਅੰਗਰੇਜ਼ਾਂ ਦਾ ਤੰਤਰ ਖਤਮ ਹੋਣ ਤੋਂ ਬਾਅਦ 'ਚ, ਕਿ ਆਜ਼ਾਦੀ ਤਾਂ ਮਿਲ ਗਈ ਆਜ਼ਾਦੀ ਤੋਂ ਬਾਅਦ 'ਚ ਆਪਣਾ ਸੰਵਿਧਾਨ ਲਾਗੂ ਹੋਇਆ ਉਹਦੀ ਖੁਸ਼ੀ 'ਚ ਮਨਾਇਆ ਜਾਂਦਾ। ਪਰ ਇਨ ਕੰਟਰਾਸਟ ਜਿਹੜਾ ਇੱਥੋਂ ਦਾ ਸਿਸਟਮ ਆ, ਇੱਥੇ ਆਪਾਂ ਉਹ ਕਬਜ਼ੇ ਦੇ ਦਿਨ ਨੂੰ ਮਨਾ ਰਹੇ ਹਾਂ, ਜਿਹੜੇ ਕਿ ਜਿਹੜੇ ਦਿਨ ਪਹਿਲਾਂ ਅੰਗਰੇਜ਼ਾਂ ਨੇ ਇੱਥੇ ਆ ਕੇ ਆਪਣਾ ਝੰਡਾ ਲਹਿਰਾਇਆ ਉਸ ਦਿਨ ਨੂੰ ਮਨਾ ਰਹੇ ਹਾਂ। ਇਤਿਹਾਸਕ ਤੌਰ 'ਤੇ ਕਿ ਕੰਟਰਾਸਟ ਦਾ ਦਿਨ ਬਣਦਾ, ਇਸ ਕਰਕੇ ਇਹਦੀ ਅਵੇਅਰਨੈਸ ਦੀ ਲੋੜ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਦਿਨ ਆ ਇਹ ਲੋਕਾਂ ਦੇ ਦਿਲਾਂ 'ਤੇ ਹੋਰ ਕਿਸਮ ਦਾ ਅਸਰ ਕਰਦਾ। ਆਪਣਾ ਸੁਹਿਰਦਤਾ ਦਾ ਮਾਹੌਲ ਹੋਣਾ ਚਾਹੀਦਾ, ਲੋਕ ਇੱਥੇ ਬੜੇ ਵਧੀਆ ਨੇ, ਸਿਰਫ ਅਤੇ ਸਿਰਫ ਦੱਸਣ ਦੀ ਲੋੜ ਆ, ਸਮਝਣ ਦੀ ਲੋੜ ਆ। ਜਦੋਂ ਸਮਝ ਜਾਂਦੇ ਆ ਉਸ ਵੇਲੇ ਉਹਨਾਂ ਨੂੰ ਪਤਾ ਇਨਸਾਨੀ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਜੇ ਗੁਆਂਢੀਆਂ ਦੇ ਮਰਗ ਹੋਈ ਹੋਵੇ ਉਸ ਦਿਨ ਆਪਾਂ ਨੱਚ ਰਹੇ ਹਾਂ, ਉਹ ਕੋਈ ਸਿਆਣੀ ਗੱਲ ਨਹੀਂ ਹੈ। ਇਸ ਕਰਕੇ ਸਲੀਕੇ ਨਾਲ ਆਪਾਂ ਨੂੰ ਦਿਨ ਅੱਗੇ ਪਿੱਛੇ ਕਰ ਲੈਣਾ ਚਾਹੀਦਾ।
ਜੀ ਬਹੁਤ ਬਹੁਤ ਮਿਹਰਬਾਨੀ ਨਵਦੀਪ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਧੰਨਵਾਦ ਪ੍ਰੀਤਮ ਜੀ, ਥੈਂਕ ਯੂ।
Want to hear more stories like this? Listen on Apple Podcasts, Google Podcasts, Spotify, or wherever you get your podcasts from.